ਸਾਖੀ 27ਵੀਂ ਭਾਈ ਮਾਧੋ ਜੀ ਪ੍ਰਾਹੁਣਾ ਦਿਨ ਆਥਣ ਨਾਲ ਹੀ ਕਾਲੀ ਘਟਾ ਉੱਤਰ ਵੱਲੋਂ ਚੜ੍ਹ ਆਈ ਕੁਛ ਬੂੰਦਾਬਾਂਦੀ ਸ਼ੁਰੂ ਹੋ ਗਈ ਆਹ ਲਓ ਮੋਹਲੇ ਧਾਰ ਮੀਂਹ ਵਸਣ ਲੱਗ ਪਿਆ ਰਾਤ ਇਹੋ ਜਿਹੀ ਕਾਲੀ ਹੋ ਗਈ ਕਿ ਹੱਥ ਪਰ ਹੱਥ ਮਾਰਿਆਂ ਨਹੀਂ ਦਿਸਦਾ ਹਾਂ ਕਦੀ ਕਦੀ ਬਿਜਲੀ ਚਮਕਦੀ ਹੈ ਤਾਂ ਕੁਛ ਨਜ਼ਰੀ ਆਉਂਦਾ ਹੈ ਇਸ ਘੁੱਪ ਘੇਰ ਰਾਤ ਵਿੱਚ ਇੱਕ ਆਦਮੀ ਬੁਚਕਾ ਜਿਹਾ ਚੁੱਕੀ ਤੁਰਿਆ ਜਾਂਦਾ ਹੈ ਇਹ ਪੁਰਸ਼ ਪਾਣੀ ਝਾਕਦਾ ਮੀਂਹ ਵਸਾਉਂਦਾ ਇੱਕ ਛੋਟੀ ਜਿਹੀ ਗਲੀ ਵਿੱਚ ਜਾ ਵੜਿਆ ਥੋੜ੍ਹੀ ਦੂਰ ਜਾ ਕੇ ਖੜੋ ਗਿਆ ਬਿਜਲੀ ਦੀ ਚਮਕ ਨਾਲ ਇੱਕ ਦਰਵਾਜ਼ੇ ਨੂੰ ਵੇਖਿਆ ਅਰਗੇ ਤੁਰ ਪਿਆ ਇੱਕ ਦੋ ਘਰ ਲੰਘ ਕੇ ਇੱਕ ਘਰ ਅੱਗੇ ਫਿਰ ਜਾ ਖੜੋਤਾ ਬਿਜਲੀ ਦੇ ਚਾਨਣੇ ਨਾਲ ਦਰਵਾਜ਼ੇ ਨੂੰ ਦੇਖਿਆ ਔਰ ਬੇਵਸੇ ਹੀ ਹੌਲੀ ਜਿਹੀ ਮੂੰਹੋਂ ਨਿਕਲ ਗਿਆ ਇਹੋ ਹੀ ਹੈ ਥੋੜ੍ਹਾ ਚਿਰ ਠਹਿਰਿਆ ਫਿਰ ਦਰਵਾਜ਼ਾ ਖੜਕਾਇਆ ਔਰ ਬੋਲਿਆ ਭਾਈ ਮਾਧੋ ਜੀ ਬੂਹਾ ਖੋਲੋ ਇੱਕ ਸਿੱਖ ਵਿਦੇਸ਼ੀ ਅਜੇ ਸਾਰੀ ਗੱਲ ਮੁੱਕੀ ਹੀ ਨਹੀਂ ਸੀ ਕਿ ਦਰਵਾਜ਼ਾ ਖੁੱਲ੍ਹਿਆ ਔਰ ਕਿਸੇ ਪੁਰਸ਼ ਦੇ ਬਾਹਰ ਖੜ੍ਹੇ ਭਿੱਜਦੇ ਸਿੱਖ ਦੇ ਚਰਨ ਆ ਫੜੇ ਔਰ ਬੜੇ ਸਤਿਕਾਰ ਨਾਲ ਅੰਦਰ ਲੈ ਗਿਆ ਇਹ ਪ੍ਰਾਹੁਣਾ ਆਇਆ ਸੀ ਭਾਈ ਮਾਧੋ ਜੀ ਦੇ ਘਰ ਪ੍ਰਾਹੁਣਚਾਰੀ ਪ੍ਰਾਹੁਣਚਾਰੀ ਕਿਸ ਤਰ੍ਹਾਂ ਦੀ ਧੰਨ ਭਾਗ ਧੰਨ ਭਾਗ ਧੰਨ ਗੁਰੂ ਜੀ ਹਨ ਜਿਨ੍ਹਾਂ ਨੇ ਕਿਰਪਾ ਕਰਕੇ ਆਪਣੇ ਸਿੱਖ ਦੇ ਪਵਿੱਤਰ ਚਰਨ ਇਸ ਘਰ ਵਿੱਚ ਪੁਆਏ ਔਰ ਇਸ ਗ੍ਰਹਿ ਨੂੰ ਪਵਿੱਤਰ ਕੀਤਾ ਧੰਨ ਦੀਨਾਨਾਥ ਜੀ ਹਨ ਜਿਨ੍ਹਾਂ ਨੇ ਅਸਾਂ ਪਾਪੀਆਂ ਨੂੰ ਇੱਕ ਸਿੱਖ ਦਾ ਦਰਸ਼ਨ ਬਖਸ਼ਿਆ ਇਹ ਵਾਕ ਆਖ ਕੇ ਭਾਈ ਮਾਧੋ ਨੇ ਬੁਚਕਾ ਸਿੱਖ ਦੇ ਹੱਥੋਂ ਲੈ ਲਿਆ ਔਰ ਉੱਚੀ ਜਿਹੀ ਕਿਹਾ ਪ੍ਰਿਆ ਜੀ ਅੱਗੋਂ ਆਵਾਜ਼ ਆਈ ਜੀ ਸਵਾਮੀ ਜੀ ਔਰ ਨਾਲ ਹੀ ਇੱਕ ਸੁੰਦਰ ਜਵਾਨ ਇਸਤਰੀ ਸਾਹਮਣੇ ਆ ਖੜੋਤੀ ਸਤਿਗੁਰ ਦਾ ਸਿੱਖ ਦੇਖ ਕੇ ਦੋਹਾਂ ਜਾਣਿਆਂ ਗਲ ਵਿੱਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਬੜੀ ਨਿਮਰਤਾ ਤੇ ਸ਼ਰਮ ਨਾਲ ਨਵੇਂ ਆਏ ਪ੍ਰਾਹੁਣੇ ਦੇ ਚਰਨਾਂ 'ਤੇ ਮੱਥਾ ਟੇਕਿਆ ਜਾਂ ਸਿਰ ਚੱਕਿਆ ਤਾਂ ਭਾਈ ਮਾਧੋ ਨੇ ਕਿਹਾ ਭਾਈ ਮਾਧੋ ਪ੍ਰਿਆ ਜੀ ਪਹਿਲਾਂ ਸੁੱਕੇ ਕੱਪੜੇ ਦਿਓ ਫਿਰ ਅੰਗੀਠੀ ਭਖਾਓ ਜਲ ਗਰਮ ਕਰੋ ਭਾਈ ਜੀ ਦੇ ਚਰਨ ਧੁਆਈਏ ਫਿਰ ਪ੍ਰਸਾਦ ਤਿਆਰ ਕਰਕੇ ਲਿਆਓ ਇਸਤਰੀ ਸਤਿਵਚਨ ਮਹਾਰਾਜ ਜੀ ਕਹਿ ਕੇ ਅੰਦਰ ਚਲੀ ਗਈ ਭਾਈ ਮਾਧੋ ਪ੍ਰਾਹੁਣੇ ਵੱਲ ਤੱਕ ਕੇ ਇੱਕ ਲੋਈ ਦੇ ਕੇ ਭਾਈ ਜੀ ਆਪ ਗਿੱਲੇ ਕੱਪੜੇ ਲਾਹ ਦਿਓ ਜੋ ਮੈਂ ਨਪੀੜ ਕੇ ਖਿਲਾਰ ਦਿਆਂ ਹੋਰ ਬਸਤਰ ਆਉਂਦੇ ਹਨ ਉਹ ਸਜਾ ਲੈਣੇ ਪ੍ਰਾਹੁਣੇ ਨੇ ਸਤਿਵਚਨ ਕਿਹਾ ਔਰ ਕੱਪੜੇ ਲਾਉਣ ਲੱਗਾ ਭਾਈ ਮਾਧੋ ਆਪ ਲੁਹਾਉਂਦਾ ਹਰ ਨਪੀੜ ਨਪੀੜ ਕੇ ਕਿੱਲੀਆਂ ਪਰ ਟੰਗੀ ਜਾਂਦਾ ਹੈ ਸੁੱਕੇ ਬਸਤਰ ਵੀ ਆ ਗਏ ਦੇਖੋ ਕਿਸ ਪ੍ਰੇਮ ਨਾਲ ਸੁੱਕੇ ਕੱਪੜੇ ਪਵਾਉਂਦਾ ਹੈ ਹੁਣ ਗਰਮ ਜਲ ਵੀ ਆ ਗਿਆ ਪ੍ਰੇਮ ਨਾਲ ਦੰਪਤੀ ਪ੍ਰਾਹੁਣੇ ਦੇ ਚਰਨ ਧੁਆ ਰਹੇ ਹਨ ਕੀ ਇਹ ਪ੍ਰੇਮ ਪੁੰਜ ਦੰਪਤੀ ਇਸ ਪੁਰਸ਼ ਦੇ ਜਾਣੂ ਹਨ ਜੋ ਇਸ ਖਾਤਰ ਨਾਲ ਪੇਸ਼ ਆ ਰਹੇ ਹਨ ਨਹੀਂ ਇਹ ਪ੍ਰੇਮੀ ਜੋੜਾ ਇਸ ਨਵੇਂ ਆਏ ਸਿੱਖ ਤੋਂ ਮੂਲੋਂ ਅਣਜਾਣ ਹੈ ਅੱਗੇ ਕਦੀ ਸ਼ਕਲ ਤੱਕ ਨਹੀਂ ਦੇਖੀ ਨਾਮ ਘਰ ਘਾਟ ਤੋਂ ਬਿਲਕੁਲ ਨਾ ਵਾਕਫ ਹਨ ਪਿਆਰੇ ਗੁਰੂ ਦਾ ਪਿਆਰਾ ਸਿੱਖ ਜਾਣ ਕੇ ਆਪਣੇ ਪਿਆਰੇ ਦੇ ਚਰਨਾਂ ਦਾ ਵਿਸ਼ਵਾਸੀ ਸਮਝ ਕੇ ਸਿੱਖ ਦੀ ਸੇਵਾ ਗੁਰੂ ਦੀ ਸੇਵਾ ਜਾਣ ਕੇ ਇਹ ਪ੍ਰੇਮ ਦੰਪਤੀ ਇਸ ਹਿੱਤ ਚਿੱਤ ਨਾਲ ਆਗਤ ਭਗਤ ਔਰ ਸੇਵਾ ਕਰ ਰਹੇ ਹਨ ਉਹ ਕੈਸਾ ਸੁਭਾਗ ਸਮਾਂ ਸੀ ਜਦੋਂ ਬਿਨਾਂ ਵਾਕਫੀ ਸਿੱਖ ਸਿੱਖ ਦੀ ਇਤਨੀ ਸੇਵਾ ਕਰਦਾ ਸੀ ਜਦੋਂ ਸਿੱਖ ਸਿੱਖ ਨਾਲ ਸਕੇ ਭਰਾਵਾਂ ਤੋਂ ਵੱਧ ਕੇ ਪਿਆਰ ਕਰਦਾ ਸੀ ਜਦੋਂ ਸਿੱਖ ਸਿੱਖ ਦੇ ਸੁੱਖ ਨੂੰ ਦੇਖ ਕੇ ਸੁਖੀ ਔਰ ਦੁੱਖ ਨੂੰ ਦੇਖ ਕੇ ਦੁਖੀ ਹੁੰਦਾ ਸੀ ਜਦੋਂ ਸਿੱਖ ਸਿੱਖ ਦੀ ਤਨੋ ਮਨੋ ਮਦਦ ਕਰਦਾ ਸੀ ਕੀ ਉਹ ਵੇਲਾ ਗੁਜ਼ਰ ਗਿਆ ਕੀ ਉਹ ਸਿੱਖ ਹੁਣ ਨਹੀਂ ਰਹੇ ਠੀਕ ਉਹ ਸਮਾਂ ਇੱਕ ਗੁਜ਼ਰੀ ਗੱਲ ਹੋ ਗਿਆ ਹੈ ਉਹ ਪਿਆਰ ਉਹ ਮੈਤਰੀ ਉਹ ਸਹੋਦਰਤਾ ਉਹ ਜਥੇਬੰਦੀ ਉਹ ਪ੍ਰੇਮ ਉਡੰਤ ਹੋ ਗਿਆ ਹੈ ਹੁਣ ਉਹਨਾਂ ਦੀ ਜਗ੍ਹਾ ਵੈਰ ਵਿਰੋਧ ਈਰਖਾ ਬਖੀਲੀ ਤੇ ਫੁੱਟ ਨੇ ਆ ਮੱਲੀ ਹੈ ਪਿਆਰੇ ਪਾਠਕ ਕਿੱਥੇ ਉਹ ਦੇਵੀ ਦਿਨ ਤੇ ਕਿੱਥੇ ਇਸ ਅਭਾਗ ਸਮਾਂ ਸੱਚਮੁੱਚ ਉਹ ਦਿਨ ਲੰਘ ਗਏ ਹੁਣ ਵੀ ਉਹੋ ਜਿਹੇ ਕਈ ਮੌਜੂਦ ਹਨ ਪਰ ਹੈਨ ਵਿਰਲੇ ਨਾ ਹੀ ਘਣੇ ਉਹੋ ਜਿਹੇ ਸਿੱਖ ਘੱਟ ਨਜ਼ਰ ਆਉਂਦੇ ਹਨ ਗੱਲ ਕੀ ਮੂੰਹ ਹੱਥ ਧੁਆ ਦਿੱਤਾ ਤੇ ਆਸਣ ਵਿਛਾ ਦਿੱਤਾ ਪ੍ਰਾਹੁਣੇ ਨੇ ਚੁਸਤ ਆਸਣ ਜਮਾ ਕੇ ਦਿਲ ਹੀ ਦਿਲ ਵਿੱਚ ਪਾਠ ਕੀਤਾ ਇਹਨੇ ਨੂੰ ਪ੍ਰਸ਼ਾਦ ਤਿਆਰ ਹੋ ਗਿਆ ਦੰਪਤੀ ਨੇ ਬੜੇ ਪ੍ਰੇਮ ਸਹਿਤ ਪ੍ਰਸ਼ਾਦਾ ਛਕਾਇਆ ਪੈਂਡੇ ਦਾ ਥੱਕਾ ਹੋਇਆ ਜਾਣ ਕੇ ਚੁਬਾਰੇ ਪਰ ਬਿਸਤਰਾ ਕਰਾ ਦਿੱਤਾ ਪਾਣੀ ਦਾ ਗੜਵਾ ਦਾਤਣ ਪਾਸ ਰੱਖ ਕੇ ਆਪ ਹੇਠਾਂ ਆ ਗਏ ਤੇ ਕੀਰਤਨ ਸੋਹਲੇ ਦਾ ਪਾਠ ਕਰਕੇ ਸੌਂ ਗਏ। ਇਸੇ ਸਾਖੀ ਦਾ ਤੀਜਾ ਪਾਰਟ ਹੈ ਚੋਰ। ਪਹਿਲਾਂ ਪ੍ਰਾਹੁਣਾ ਜਿਸ ਤਰ੍ਹਾਂ ਪ੍ਰਾਹੁਣਚਾਰੀ ਕੀਤੀ, ਹੁਣ ਅੱਗੇ ਤੀਜਾ ਪਾਰਟ ਹੈ ਚੋਰ। ਬਿਜਲੀ, ਅੱਗ, ਸੱਪ, ਸ਼ੇਰ ਆਦਿਕ ਚੀਜ਼ਾਂ ਨਿਰਸੰਦੇਹ ਭਿਆਨਕ ਹਨ, ਪਰੰਤੂ ਸਭ ਤੋਂ ਜ਼ਿਆਦਾ ਭਿਆਨਕ ਉਹ ਦਿਲ ਹੈ ਜਿਸ ਵਿੱਚ ਅਪਸਵਾਰਥ ਹੈ। ਅਪਸਵਾਰਥੀ ਪੁਰਸ਼ ਉਹ ਕੰਮ ਕਰ ਗੁਜ਼ਰਦਾ ਹੈ ਜਿਸ ਨੂੰ ਪੜ੍ਹਨ ਸੁਣਨ ਕਰਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਅਪਸਵਾਰਥੀ ਤੋਂ ਧਰਮ ਕੋਹਾਂ ਦੂਰ ਰਹਿੰਦਾ ਹੈ। ਅਪਸਵਾਰਥੀ ਭਾਵੇਂ ਪਰਮਾਤਮਾ ਦਾ ਰੂਪ ਬਣਾ ਲੈਂਦਾ ਹੈ, ਪਰੰਤੂ ਉਸਦਾ ਉਹ ਰੂਪ ਬਗਲੇ ਵੱਤ ਆਪਣੇ ਮਤਲਬ ਲਈ ਹੁੰਦਾ ਹੈ। ਇਹੋ ਹਾਲ ਸਾਡੇ ਇਸ ਨਵੇਂ ਪ੍ਰਾਹੁਣੇ ਦਾ ਹੈ। ਇਹ ਅਸਲ ਵਿੱਚ ਸਿੱਖ ਨਹੀਂ, ਇਹ ਤਾਂ ਬੜਾ ਭਾਰੀ ਚੋਰ ਹੈ, ਠੱਗ ਹੈ। ਇਸ ਦੀ ਅੱਖ ਚਿਰਾਂ ਤੋਂ ਭਾਈ ਮਾਧੋ ਦੇ ਧੰਨ ਪਰ ਹੈ। ਅੱਗੇ ਵੀ ਇਹ ਕਈ ਵਾਰ ਕਰ ਚੁੱਕਾ ਹੈ, ਪਰ ਕੁਛ ਪੇਸ਼ ਨਹੀਂ ਗਈ। ਹੁਣ ਸਿੱਖ ਦਾ ਰੂਪ ਬਣਾ ਕੇ ਪਾਪੀ ਮਨ ਦੀ ਵਾਸ਼ਨਾ ਨੂੰ ਪੂਰਾ ਕਰਨ ਲਈ, ਅਰਥਾਤ ਭਾਈ ਸਾਹਿਬ ਦੇ ਉਸ ਧਨ ਨੂੰ ਜੋ ਪਰ ਉਪਕਾਰ ਤੇ ਧਰਮ ਕਾਰਜਾਂ ਪਰ ਖਰਚ ਹੁੰਦਾ ਹੈ, ਲੁੱਟਣ ਆਇਆ ਹੈ। ਭਾਵੇਂ ਦਿਖਾਵੇ ਲਈ ਸੌਂ ਗਿਆ ਹੈ, ਪਰ ਇਹੋ ਜਿਹੇ ਪਾਪੀਆਂ ਨੂੰ ਨੀਂਦ ਕਿੱਥੇ? ਸਿੱਖੀ ਪੁੰਜ ਪ੍ਰੇਮ ਮੂਤ ਦੰਪਤੀ ਦੇ ਹੇਠ ਜਾਂਦਿਆਂ ਹੀ ਉੱਠਿਆ, ਮੂੰਹ ਪਰ ਹੱਥ ਫੇਰਿਆ ਔਰ ਬੋਲਿਆ, ਵਾਹ ਬਈ ਸ਼ੇਰ ਮਰਦ, ਤੂੰ ਵੀ ਬੜਾ ਬਹਾਦਰ ਤੇ ਚਤਰ ਹੈ। ਉਂਝ ਤਾਂ ਇੱਥੋਂ ਤੱਕ ਪਹੁੰਚ ਨਹੀਂ ਸੀ, ਪਰ ਅੱਜ ਤਾਂ ਖੂਬ ਦਾਓ ਲੱਗਾ। ਇਹ ਸਭ ਮਾਲ ਦੌਲਤ ਮੇਰਾ ਹੈ, ਇਹਨਾਂ ਦੇ ਭਾਣੇ ਤਾਂ ਮੈਂ ਪ੍ਰਾਹੁਣਾ ਹਾਂ, ਪਰ ਹੁਣ ਤਾਂ ਇਹੋ ਹੀ ਕੋਈ ਦਮ ਦੇ ਪ੍ਰਾਹੁਣੇ ਹਨ। ਹੁਣੇ ਇਹਨਾਂ ਨੂੰ ਪਾਰ ਬੁਲਾਉਂਦਾ ਹਾਂ ਔਰ ਸਭ ਕੁਝ ਸਾਂਭ ਕੇ ਪੱਤਰ ਹੁੰਦਾ ਹਾਂ। ਪਰ ਹੈ ਉਹ, ਇਹ ਤਾਂ ਬੜਾ ਵੱਡਾ ਪਾਪ ਹੈ, ਇਹਨਾਂ ਨੇ ਮੇਰੀ ਇੰਨੀ ਟਹਿਲ ਕੀਤੀ, ਨਾ ਜਾਣ ਨਾ ਪਛਾਣ, ਫਿਰ ਇਹੋ ਜਿਹੀ ਸੇਵਾ। ਇਹਨਾਂ ਨਾਲ ਧੋ ਕਰਨਾ, ਇਹਨਾਂ ਨੂੰ ਮਾਰਨਾ ਗੁਨਾਹ ਹੈ। ਮੱਥੇ 'ਤੇ ਵੱਟ ਪਾ ਕੇ ਔਰ ਕੁਝ ਕੱਢ ਕੇ, ਗੁਨਾਹ ਹੈ, ਗੁਨਾਹ ਹੈ। ਜੇ ਇਹੋ ਜਿਹੇ ਮਸਲੇ ਘੜਨੇ ਸਹੀ ਤਾਂ ਆਇਆ ਕਿਉਂ ਹੈ? ਇਹ ਹੈ, ਇਹ ਲੋਕ ਤਾਂ ਹੈ ਨਹੀਂ ਇਹੋ ਜਿਹੇ। ਜਾਣ ਪਛਾਣ ਹੋਵੇ ਭਾਵੇਂ ਨਾ ਹੋਵੇ, ਜੋ ਗੁਰੂ ਦਾ ਨਾਮ ਲੈ ਕੇ ਇਹਨਾਂ ਦੇ ਪਾਸ ਆਵੇ ਉਹੀ ਇਹਨਾਂ ਦਾ ਦੋਸਤ, ਉਹੀ ਇਹਨਾਂ ਦਾ ਅਤਬਾਰੀ। ਓਏ ਮੇਰਿਆ ਮਨਾ, ਤੂੰ ਕਿਹੜੀ ਸੋਚਾਂ ਵਿੱਚ ਪੈ ਗਿਆ? ਇਹਨਾਂ ਗੱਲਾਂ ਨੂੰ ਛੱਡ ਤੇ ਆਪਣੇ ਕੰਮ ਨੂੰ ਲੱਗ। ਆਪਣਾ ਕੰਮ ਕਰ ਤੇ ਇਹੋ ਜਿਹੀ ਪਰਦੇ ਢੱਕ ਰਾਤ ਦੇ ਪਰਦੇ ਵਿੱਚ ਟਿਕਾਣੇ ਪਹੁੰਚ। ਇਹ ਕਹਿ ਕੇ ਬੁਚਕਾ ਖੋਲ੍ਹਿਆ, ਇੱਕ ਦੋ ਹਥਿਆਰ ਕੱਢੇ ਜੋ ਸ਼ਾਇਦ ਇਸੀ ਵੇਲੇ ਲਈ ਲਿਆਇਆ ਸੀ। ਚਾਰੇ ਪਾਸੇ ਵੇਖ, ਚੰਗੀ ਤਰ੍ਹਾਂ ਸਾਵਧਾਨ ਹੋ ਕੇ ਪੌੜੀਆਂ ਤੋਂ ਹੇਠਾਂ ਉਤਰਿਆ ਜਾਂ ਡਿਉਢੀ ਵਿੱਚ ਆਇਆ ਤਾਂ ਦਰਵਾਜ਼ਾ ਬੰਦ ਸੀ। ਲੱਗਾ ਅੜਿੱਕੇ ਦੇ ਕੇ ਖੋਲ੍ਹਣ, ਬਥੇਰੇ ਇੱਟਣ ਪਿੱਟਣ ਕੀਤੇ, ਬਥੇਰਾ ਜ਼ੋਰ ਲਾਇਆ, ਪਰ ਦਰਵਾਜ਼ਾ ਨਾ ਹੀ ਖੁੱਲ੍ਹਿਆ ਅਤੇ ਨਾ ਹੀ ਟੁੱਟਾ। ਹੋਰ ਕੋਈ ਰਾਹ ਢੂੰਡਿਆ, ਪਰ ਉੱਥੋਂ ਵੀ ਨਿਰਾਸਤਾ ਹੋਈ। ਸਾਰੀ ਰਾਤ ਇਸੀ ਕੋਸ਼ਿਸ਼ ਵਿੱਚ ਗੁਜ਼ਾਰੀ। ਇੰਨੇ ਨੂੰ ਘੜਿਆਲੀ ਨੇ 4 ਵਜਾਏ, ਸਵਾ ਪੈਰ ਰਾਤ ਰਹਿੰਦੀ ਉੱਠਣ ਦੇ ਨੇਮੀ ਗੁਰਬਾਣੀ ਦੇ ਪ੍ਰੇਮੀ ਦੰਪਤੀ ਹੋਰੀ ਨਾਮ ਜਪਣ ਨੂੰ ਉੱਠੇ, ਦਰਵਾਜ਼ਾ ਖੋਲ੍ਹਿਆ, ਪਿਤਾ ਦਾ ਖੜਾਕ ਸੁਣਦੇ ਸਾਰੀ ਰਾਤ ਦੇ ਅੱਕੇ ਤੱਕੇ ਚੋਰ ਨੇ ਸਿਰ 'ਤੇ ਹੱਥ ਮਾਰਿਆ ਔਰ ਹਾਏ ਕਿਸਮਤ ਕਹਿ ਕੇ ਚੁਬਾਰੇ ਵੱਲ ਉੱਠ ਨੱਠਾ। ਛੇਤੀ ਛੇਤੀ ਹਥਿਆਰ ਪੱਤਾ ਸਾਂਭ ਮੰਜੇ 'ਤੇ ਨਿਸਲ ਹੋ ਘੁਰਾਟੇ ਲੈਣ ਲੱਗ ਪਿਆ। ਚੌਥਾ ਪਾਰਟ ਹੈ ਵਿਦਾਇਗੀ। ਅੰਮ੍ਰਿਤ ਵੇਲਾ ਕੁਝ ਕੁਦਰਤੀ ਹੀ ਸ਼ਾਂਤ ਅਤੇ ਆਨੰਦਦਾਇਕ ਹੁੰਦਾ ਹੈ। ਇਸ ਵੇਲੇ ਅਕਾਲ ਪੁਰਖ ਦੇ ਪਿਆਰੇ ਸਰੀਰਕ ਕਿਰਿਆ ਅਰਥਾਤ ਨੀਂਦ ਨੂੰ ਪੂਰਾ ਕਰਕੇ ਪਿਆਰੇ ਦੇ ਚਰਨਾਂ ਵਿੱਚ ਲੀਨ ਹੋਏ ਅਭੇਦਤਾ ਦੀ ਮੌਜ ਲੁੱਟਦੇ ਅਤੇ ਆਪਣੇ ਆਪ ਵਿੱਚ ਪਿਆਰੇ ਦੇ ਦਰਸ਼ਨ ਦਾ ਆਨੰਦ ਲੈਂਦੇ ਹਨ। ਇਹ ਵੇਲਾ ਐਸਾ ਸ਼ਾਂਤਮਈ ਹੁੰਦਾ ਹੈ ਕਿ ਪਾਪੀ ਅਤੇ ਕਠੋਰ ਹਿਰਦੇ ਵੀ ਇਸ ਦੇ ਸ਼ਾਂਤਮਈ ਅਸਰ ਹੇਠ ਆ ਜਾਂਦੇ ਹਨ ਔਰ ਕੁਛ ਚਿਰ ਲਈ ਪਾਪੀ ਚਿੱਤ ਦੀ ਵਾਸ਼ਨਾ ਵੀ ਸ਼ਾਂਤ ਹੋ ਜਾਂਦੀ ਹੈ। ਉਹ ਚੋਰ, ਉਹ ਧਾੜਵੀ ਜੋ ਸਾਰੀ ਰਾਤ ਕਿਸੇ ਬੇਗਨਾਹ ਨੂੰ ਦਿਖਾਉਣ ਅਤੇ ਲੁੱਟਣ ਮਾਰਨ ਲਈ ਫਿਰਿਆ ਸੀ, ਆਪਣੀ ਸਾਥਣ ਸੂਰਜ ਤੋਂ ਡਰਦੀ ਪੱਛਮ ਦਿਸ਼ਾ ਨੂੰ ਭੱਜੀ ਜਾਂਦੀ ਰਾਤ ਨੂੰ ਦੇਖ ਕੇ ਖੋਟੇ ਕੰਮਾਂ ਤੋਂ ਹੱਥ ਖਿੱਚ ਕੇ ਆਪਣੇ ਟਿਕਾਣੇ ਨੂੰ ਮੁੜਦਾ ਹੈ ਅਤੇ ਆ ਕੇ ਮੁਰਦੇ ਵਾਂਗੂ ਪੈ ਜਾਂਦਾ। ਇਹੋ ਹਾਲ ਸਾਡੇ ਸਿੱਖਾਂ ਦੇ ਭੇਸ ਵਿੱਚ ਆਏ ਚੋਰ ਪ੍ਰਾਹੁਣੇ ਦਾ ਹੈ। ਇਹ ਅੰਮ੍ਰਿਤਦਾਇਕ ਅੰਮ੍ਰਿਤ ਵੇਲਾ ਜਿੱਧਰ ਭਾਈ ਮਾਧੋ ਜੀ ਅਤੇ ਉਸ ਦੀ ਅਰਧੰਗੀ ਨੂੰ ਅੰਮ੍ਰਿਤ ਦੇ ਰਿਹਾ ਹੈ, ਉੱਧਰ ਸਾਰੀ ਰਾਤ ਦੇ ਅੱਕੇ ਥੱਕੇ ਚੋਰ ਨੂੰ ਵੀ ਆਪਣੇ ਸੁਖਦਾਇਕ ਸੁਭਾਅ ਅਨੁਸਾਰ ਸੁੱਖ ਦੇ ਰਿਹਾ ਹੈ। ਅਰਥਾਤ ਇਹ ਚੋਰ ਵੀ ਆਪਣੀ ਨਾਕਾਮਯਾਬੀ ਪਰ ਖਿਆਲ ਕਰਦਾ ਅਤੇ ਹੋਰ ਦਾਓ ਲਾਉਣ ਦੇ ਮਨਸੂਬੇ ਬੰਨਦਾ ਸੌਂ ਗਿਆ। ਬਹੁਰੂਪੀ ਸਮਾਂ ਜੋ ਘੜੀ ਘੜੀ ਰੂਪ ਵਟਾਉਣ ਦਾ ਆਦੀ ਹੈ, ਆਪਣੇ ਕਾਲੇ ਤੇ ਡਰਾਉਣੇ ਰੂਪ ਨੂੰ ਕੁਛ ਚਿਰ ਲਈ ਤਿਆਗ ਕੇ ਮੈਲੇ ਜਿਹੇ ਰੂਪ ਦਾ ਬਣ ਬੈਠਾ ਹੈ। ਲੋਕੀ ਇਸ ਰੂਪ ਨੂੰ ਪਹੁ ਫੁਟਾਲਾ ਕਹਿੰਦੇ ਹਨ। ਪੰਛੀ ਆਪਣੇ ਆਪਣੇ ਆਲ੍ਹਣਿਆਂ ਵਿੱਚ ਜਾਗ ਬੈਠੇ ਹਨ ਅਤੇ ਆਪਣੀ ਆਪਣੀ ਬੋਲੀ ਵਿੱਚ ਸਿਰਜਣਹਾਰ ਵਾਹਿਗੁਰੂ ਦੇ ਮਿੱਠੇ ਮਿੱਠੇ ਗੀਤ ਗਾ ਰਹੇ ਹਨ। ਜਾਂ ਮਾਇਆ ਮਨ ਵਿੱਚ ਮੱਤੇ ਤਨ ਸੁੱਖ ਹੱਡ ਰੱਖ ਬੇਫਿਕਰ ਸੁੱਤੇ ਪਏ ਸਰਬ ਉਪਰੀ ਕਹਿਲਾਉਣ ਵਾਲੇ ਮਨੁੱਖਾਂ ਨੂੰ ਇਹ ਸ਼ਬਦ ਸੁਣਾ ਕੇ ਜਗਾ ਰਹੇ ਹਨ। ਤਿਲੰਗ ਮਹੱਲਾ ਨਾਵਾਂ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਰਹਾਉ ਮਾਤ ਪਿਤਾ ਸੁਤ ਬੰਧ ਜਨ ਹਿਤ ਜਾ ਸਿਓ ਕੀਨਾ ਜੀਉ ਛੁਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ ਜੀਵਤ ਲਓ ਵਿਵਹਾਰ ਹੈ ਜਗ ਕਹੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ ਜੀਵਤ ਲਓ ਵਿਵਹਾਰ ਹੈ ਜਗ ਕਹੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ। ਦਿਨ ਦੇ ਬਾਦਸ਼ਾਹ ਸੂਰਜ ਦੇਵ ਵੀ ਆਪਣੀ ਤੇਜਸਵੀ ਕਿਰਨਾਂ ਦੇ ਤੀਖਣ ਬਾਣ ਮਾਰਦੇ ਹੋਏ ਪੂਰਬ ਵੱਲੋਂ ਨਿਕਲ ਆਏ। ਕੁਦਰਤ ਦੇ ਨੇਮੀ ਰਾਗੀ ਆਪਣੀਆਂ ਆਪਣੀਆਂ ਸੁਰੀਲੀਆਂ ਅਤੇ ਮਿੱਠਣੀਆਂ ਰਾਗਣੀਆਂ ਅਲਾਪ ਕੇ ਪੇਟ ਜ਼ਾਲਮ ਦੇ ਧੰਦੇ ਲਈ ਖਿੰਡ ਪੁਣ ਗਏ ਹਨ। ਇਸ ਵੇਲੇ ਭਾਈ ਮਾਧੋ ਜੀ ਜਿਨ੍ਹਾਂ ਦੀ ਬਿਰਤੀ ਅੱਠ ਪੈਰ ਇੱਕ ਰਸ ਜੁੜੀ ਰਹਿੰਦੀ ਸੀ, ਚਾਰ ਘੜੀਆਂ ਨਿਤਨੇਮ ਕਰਕੇ ਜਗਤ ਦੇ ਧੰਦੇ ਨਿਭਾਉਣ ਲਈ ਹੋਰ ਕੰਮ ਕਾਜ ਵੱਲ ਲੱਗੇ। ਭਾਈ ਮਾਧੋ ਦੀ ਇਸਤਰੀ ਨੂੰ ਫਲ ਬੂਟਿਆਂ ਦਾ ਬਹੁਤ ਸ਼ੌਕ ਸੀ। ਇਸ ਨੇ ਕੁਛ ਬੂਟੇ ਲਾਏ ਹੋਏ ਸਨ ਜੋ ਉੱਪਰ ਕੋਠੇ ਭਰ ਪਏ ਸਨ। ਇਹ ਰੋਜ਼ ਸਵੇਰੇ ਇਹਨਾਂ ਨੂੰ ਪਾਣੀ ਸਿੰਜਦੀ ਅਤੇ ਬੇਪਰਵਾਹ ਹਵਾ ਦੇ ਹੱਥੋਂ ਖਿੰਡੇ ਵਿਗੜੇ ਬੂਟਿਆਂ ਨੂੰ ਸਵਾਰਦੀ ਹੁੰਦੀ ਸੀ। ਹੁਣ ਆਪਣੇ ਨੇਮ ਅਨੁਸਾਰ ਜਦ ਇਹ ਨੇਮੀ ਤ੍ਰੀਮਤ ਆਪਣੇ ਪਿਆਰੇ ਬੂਟਿਆਂ ਨੂੰ ਸਿੰਜਣ ਲਈ ਗਈ ਤਾਂ ਪ੍ਰਾਹੁਣੇ ਸਿੱਖ ਨੂੰ ਘੂਕ ਸੁੱਤਾ ਪਿਆ ਵੇਖਿਆ, ਚਿੱਤ ਵਿੱਚ ਹੈਰਾਨ ਹੋਈ ਜਾਂ ਆਪਣਾ ਕੰਮ ਕਰਕੇ ਹੇਠਾਂ ਆਈ ਤਾਂ ਹੱਥ ਜੋੜ ਕੇ ਆਪਣੇ ਪ੍ਰਾਣਪਤੀ ਮਾਧੋ ਜੀ ਨੂੰ ਇਉਂ ਕਹਿਣ ਲੱਗੀ, ਇਸਤਰੀ ਮਹਾਰਾਜ ਜੀ ਭਾਈ ਜੀ ਹੁਣ ਤੱਕ ਸੁੱਤੇ ਪਏ ਹਨ। ਭਾਈ ਮਾਧੋ, ਪ੍ਰਿਆ ਜੀ, ਭਾਈ ਜੀ ਪੈਂਡਾ ਕਰਕੇ ਆਏ ਹਨ, ਥੱਕੇ ਹੋਏ ਹਨ, ਇਸ ਕਰਕੇ ਹੁਣ ਤੱਕ ਸੁੱਤੇ ਪਏ ਹਨ। ਇਸਤਰੀ, ਆਪ ਦੀ ਆਗਿਆ ਸੱਤ ਹੈ, ਪਰ ਮੇਰੇ ਮਨ ਵਿੱਚ ਬਦੋ ਬਦੀ ਸੰਸਾ ਉੱਠਦਾ ਹੈ ਕਿ ਨੇਮ ਦੇ ਪੱਕੇ ਸਿੱਖ ਨੇਮ ਕਦੀ ਨਹੀਂ ਘਸਾਇਆ ਕਰਦੇ। ਕੀ ਜਾਣੀਏ, ਥਕਾਨ ਹੀ ਇਤਨਾ ਹੈ ਕਿ ਰੋਜ਼ ਦੇ ਨੇਮ ਪਰ ਪ੍ਰਬਲ ਪੈ ਗਿਆ ਹੈ ਜਾਂ ਅਜੇ ਸਿੱਖੀ ਮੰਡਲ ਵਿੱਚ ਕਦਮ ਹੀ ਨਹੀਂ ਧਰਿਆ। ਕੀ ਕਰਾਂ, ਇਹੋ ਜਿਹੇ ਸੰਸੇ ਫੁਰ ਰਹੇ ਹਨ। ਭਾਈ ਮਾਧੋ, ਵਾਹਿਗੁਰੂ ਕਿਰਪਾ ਕਰੇ, ਜ਼ਰਾ ਅੰਦਰ ਕੰਘੀ ਮਾਰੋ, ਇਹੋ ਜਿਹੇ ਫੁਰਨੇ ਸਾਨੂੰ ਨਹੀਂ ਫੁਰਨੇ ਚਾਹੀਦੇ, ਕਿਤੇ ਅਭਿਮਾਨ ਲੁੱਕ ਕੇ ਅੰਦਰ ਨਾ ਵੜ ਜਾਏ। ਇਸਤਰੀ ਪੈਰਾਂ 'ਤੇ ਸਿਰ ਰੱਖ ਕੇ, ਮਹਾਰਾਜ ਜੀ ਬਖਸ਼ ਲਓ, ਮੈਂ ਭੁੱਲ ਗਈ ਹਾਂ। ਸਵਾਮੀ ਜੀ ਭੁੱਲ ਮਾਫ਼ ਕਰੋ। ਭਾਈ ਮਾਧੋ ਉਠਾ ਕੇ ਪਿਆਰ ਨਾਲ, ਪ੍ਰਿਆ ਜੀ ਆਓ, ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰੀਏ ਜੇ ਉਹ ਆਪ ਕਿਰਪਾ ਕਰਕੇ ਸਾਡੇ ਮਨਾਂ ਵਿੱਚ ਨਿਵਾਸ ਕਰਨ ਅਤੇ ਸਾਡੀ ਭੁੱਲ ਚੁੱਕ ਬਖਸ਼ਣ। ਇਹ ਕਹਿ ਕੇ ਦੰਪਤੀ ਗਲ ਵਿੱਚ ਪੱਲਾ ਪਾ ਕੇ ਖੜੋ ਗਏ ਅਤੇ ਇਸ ਪ੍ਰਕਾਰ ਬੇਨਤੀ ਕੀਤੀ, ਹੇ ਦੀਨਾਨਾਥ ਘੱਟ ਘੱਟ ਦੇ ਜਾਣਨਹਾਰੇ, ਹੇ ਪਤਿਤ ਪਾਵਨ ਗੁਰੂ ਗਰੀਬ ਨਿਵਾਸ ਜੀ, ਅਸੀਂ ਭੁੱਲਣਹਾਰ ਜੀਵ ਹਰ ਘੜੀ ਭੁੱਲਦੇ ਹਾਂ। ਹੇ ਸੱਚੇ ਪਾਤਸ਼ਾਹ ਜੀ, ਕਿਰਪਾ ਕਰੋ, ਸਾਡੇ ਚਿੱਤਾਂ ਵਿੱਚੋਂ ਆਪ ਅਭਿਮਾਨ ਦੂਰ ਕਰੋ ਅਤੇ ਆਪਣੇ ਪਵਿੱਤਰ ਚਰਨਾਂ ਦਾ ਪ੍ਰੇਮ ਅਤੇ ਸਾਡੇ ਹਿਰਦਿਆਂ ਵਿੱਚ ਵਸਾਓ। ਹੇ ਬਖਸ਼ਿੰਦ, ਹੇ ਬਿਰਦ ਪਾਲਕ, ਆਪਣਾ ਬਿਰਦ ਜਾਣ ਕੇ ਸਾਡੇ ਔਗੁਣ ਕਿਮਾ ਕਰੋ ਅਤੇ ਆਪਣੀ ਦੈਵੀ ਇੱਛਾ ਅਨੁਸਾਰ ਦਾਸਾਂ ਨੂੰ ਸਿੱਖੀ ਸਿਦਕ ਨਿਮਰਤਾ ਸਹਿਤ ਬਖਸ਼ੋ। ਇਹ ਕਹਿ ਕੇ ਦੋਹਾਂ ਨੇ ਮੱਥਾ ਟੇਕਿਆ ਜਾਂ ਸਿਰ ਚੁੱਕੇ ਤਾਂ ਦੋਹਾਂ ਦੀਆਂ ਅੱਖਾਂ ਜਲ ਪੂਰਤ ਸਨ। ਇਹਨੇ ਨੂੰ ਪ੍ਰਾਹੁਣੇ ਦੀ ਵੀ ਅੱਖ ਖੁੱਲ੍ਹੀ, ਧੁੱਪਾਂ ਚੜੀਆਂ ਦੇਖ ਕੇ ਘਬਰਾਇਆ ਔਰ ਬੁਚਕਾ ਸੰਭਾਲ ਕੇ ਹੇਠਾਂ ਉਤਰਿਆ ਔਰ ਭਾਈ ਮਾਧੋ ਜੀ ਨੂੰ ਕਹਿਣ ਲੱਗਾ, ਭਾਈ ਜੀ ਆਗਿਆ ਦਿਓ, ਚੱਲਦਾ ਹਾਂ। ਅੱਗੋਂ ਪ੍ਰੇਮ ਪੁੰਜ ਭਾਈ ਜੀ ਨੇ ਚਰਨ ਫੜ ਲਏ ਔਰ ਅਧੀਨਗੀ ਨਾਲ ਕਿਹਾ, ਭਾਈ ਮਾਧੋ, ਮਹਾਰਾਜ ਜੀ ਕਿਰਪਾ ਕਰੋ, ਕੁਝ ਦਿਨ ਇੱਥੇ ਰਹਿ ਕੇ ਨਿਹਾਲ ਕਰੋ, ਇਹ ਘਰ ਬਾਰ ਸਭ ਆਪ ਦਾ ਹੈ, ਮੈਂ ਸੇਵਕ ਹਾਂ, ਦਾਸ 'ਤੇ ਦਇਆ ਕਰੋ ਅਤੇ ਕੁਛ ਸਮਾਂ ਟਿਕੋ, ਸਾਨੂੰ ਪਾਪੀਆਂ ਨੂੰ ਗੁਰੂ ਕੇ ਸਿੱਖਾਂ ਦੇ ਦਰਸ਼ਨ ਕਿੱਥੋਂ। ਪ੍ਰਾਹੁਣਾ, ਇਹ ਸਭ ਆਪ ਦੀ ਕਿਰਪਾ ਹੈ, ਮੈਨੂੰ ਜ਼ਰੂਰੀ ਕੰਮ ਹੈ, ਮੈਂ ਹੋਰ ਨਹੀਂ ਠਹਿਰ ਸਕਦਾ। ਭਾਈ ਮਾਧੋ, ਅੱਜ ਦਾ ਦਿਨ ਤਾਂ ਜ਼ਰੂਰ ਹੀ ਟਿਕੋ, ਕੱਲ੍ਹ ਆਪ ਥੱਕੇ ਆਏ ਹੋ, ਆਪ ਅੱਜ ਇਕੱਠੇ ਹੋ ਕੇ ਗੁਰੂ ਦੀਆਂ ਕਹਾਣੀਆਂ ਕਰਾਂਗੇ, ਇਹ ਦਾਸ ਦੀ ਅਮਲਾਖਾ ਹੈ। ਪ੍ਰਾਹੁਣਾ ਜੀ, ਨਹੀਂ, ਤੁਸੀਂ ਘੜੀ ਘੜੀ ਨਾ ਕਹੋ, ਮੈਂ ਜ਼ਰੂਰ ਜਾਣਾ ਹੈ। ਭਾਈ ਮਾਧੋ, ਸਤ ਬਚਨ, ਜੇ ਆਪਨੇ ਜ਼ਰੂਰ ਜਾਣਾ ਹੈ ਤਾਂ ਸੁੱਖ ਨਾਲ, ਪਰ ਇੱਕ ਬੇਨਤੀ ਤਾਂ ਜ਼ਰੂਰ ਮੰਨੋ, ਪ੍ਰਸ਼ਾਦਾ ਛੱਕ ਕੇ ਜਾਣਾ, ਮੈਂ ਤਿਆਰ ਕਰਾ ਦਿੰਦਾ ਹਾਂ। ਪ੍ਰਾਹੁਣਾ, ਮੈਨੂੰ ਦੇਰ ਹੁੰਦੀ ਹੈ, ਤੁਸੀਂ ਮੈਨੂੰ ਜਾਣ ਦਿਓ। ਭਾਈ ਮਾਧੋ ਝਟਪਟ ਹੀ ਤਿਆਰ ਹੋ ਜਾਂਦਾ ਹੈ, ਆਪ ਥੋੜ੍ਹਾ ਕੁ ਚਿਰ ਅਟਕੋ। ਇਹ ਕਹਿ ਕੇ ਭਾਈ ਮਾਧੋ ਨੇ ਬੁਚਕਾ ਪ੍ਰਾਹੁਣੇ ਦੇ ਹੱਥੋਂ ਲੈ ਲਿਆ ਅਤੇ ਅੰਦਰ ਜਾ ਕੇ ਇਸਤਰੀ ਨੂੰ ਛੇਤੀ ਪ੍ਰਸਾਦ ਕਰਨ ਨੂੰ ਕਿਹਾ। ਅੱਗੋਂ ਇਸਤਰੀ ਨੇ ਕਿਹਾ, ਘਿਓ ਘਰ ਥੋੜ੍ਹਾ ਹੈ, ਆਪ ਕਿਰਪਾ ਕਰਕੇ ਹੋਰ ਘਿਓ ਹੱਟੀ ਤੋਂ ਲੈ ਆਓ, ਤਾਂ ਕਿ ਰਸਤੇ ਲਈ ਵੀ ਪ੍ਰਸ਼ਾਦਾ ਪਕਾ ਦਿਆਂ। ਇਹ ਸੁਣ ਕੇ ਭਾਈ ਮਾਧੋ ਤਾਂ ਘਿਓ ਲੈਣ ਚਲਾ ਗਿਆ ਅਤੇ ਪ੍ਰਾਹੁਣਾ ਅੰਦਰ ਮੰਜੇ ਪਰ ਬੈਠ ਗਿਆ। ਪੰਜਵਾਂ ਪਾਰਟ ਹੈ ਖੂਨ। ਜਾਂ ਭਾਈ ਮਾਧੋ ਘਿਓ ਲੈ ਕੇ ਘਰ ਨੂੰ ਤੁਰਿਆ ਆਉਂਦਾ ਸੀ ਕੀ ਦੇਖਦਾ ਹੈ ਕਿ ਪ੍ਰਾਹੁਣਾ ਬੁਚਕਾ ਚੁੱਕੀ ਛੇਤੀ ਛੇਤੀ ਤੁਰਿਆ ਜਾਂਦਾ ਹੈ। ਭਾਈ ਮਾਧੋ ਨੇ ਸੋਚਿਆ ਕਿ ਭਾਵੇਂ ਮੈਨੂੰ ਚਿਰ ਹੋ ਗਿਆ ਹੈ ਅਤੇ ਪ੍ਰਾਹੁਣਾ ਤੰਗ ਪੈ ਕੇ ਤੁਰ ਚੱਲਿਆ ਹੈ। ਭੱਜ ਕੇ ਪ੍ਰਾਹੁਣ ਦੇ ਚਰਨੀ ਜਾ ਟੱਠਾ ਅਤੇ ਹੱਥ ਜੋੜ ਕਿਹਾ, ਭਾਈ ਮਾਧੋ, ਸੱਜਣ ਜੀ, ਕਿਰਪਾ ਕਰੋ, ਖਿਮਾ ਕਰੋ, ਮੈਂ ਪਾਪੀ ਤੋਂ ਇਹ ਭੁੱਲ ਹੋ ਗਈ, ਪਰ ਆਪ ਜ਼ਰੂਰ ਤੰਗ ਪੈ ਕੇ ਚੱਲੇ ਆਏ ਹੋ ਹੁਣੇ ਹੋ, ਬਖਸ਼ੋ ਔਰ ਕਿਰਪਾ ਕਰਕੇ ਪ੍ਰਸ਼ਾਦਾ ਛੱਕ ਕੇ ਜਾਓ। ਭਾਈ ਜੀ ਨੂੰ ਅਚਾਨਕ ਦੇਖ ਕੇ ਪਹਿਲਾਂ ਤਾਂ ਪ੍ਰਾਹੁਣਾ ਘਬਰਾਇਆ, ਚਿਹਰੇ 'ਤੇ ਹਵਾਈਆਂ ਉੱਡੀਆਂ, ਭੱਜ ਜਾਣਾ ਚਾਹਿਆ, ਪਰ ਭਾਈ ਮਾਧੋ ਨੇ ਇਹੋ ਜਿਹਾ ਪੱਲਾ ਫੜਿਆ ਜੋ ਛੋੜੇ ਹੀ ਨਾ। ਬਥੇਰੇ ਹੀਲੇ ਕੀਤੇ, ਜ਼ਰੂਰੀ ਕੰਮ 'ਤੇ ਚਿਰ ਹੋ ਜਾਣ ਦੇ ਬਹਾਨੇ ਡਾਹੇ, ਪਰ ਭਾਈ ਮਾਧੋ ਨੇ ਇੱਕ ਨਾ ਸੁਣੀ, ਘੜੀ ਘੜੀ ਪੈਰ ਫੜੇ, ਹੱਥ ਜੋੜੇ ਅਤੇ ਕਹੇ ਕਿ ਭਰੇ ਘਰ ਵਿੱਚੋਂ ਇੱਕ ਸਿੱਖ ਭੁੱਖਾ ਟੁਰੇ, ਤ੍ਰਿਕ ਜਨਮ ਹੈ ਮੇਰਾ, ਪ੍ਰਾਹੁਣਾ ਜਾਏ ਨਹੀਂ, ਭਾਈ ਮਾਧੋ ਛੋੜੇ ਨਹੀਂ। ਇਹ ਖਿੱਚ ਖਿਚਾ ਦੇਖ ਕੇ ਲੋਕ ਇਕੱਠੇ ਹੋ ਗਏ। ਸਭ ਨੇ ਕਿਹਾ, ਭਾਈ ਜਦ ਇੰਨੀ ਖਿੱਚ ਕਰਦਾ ਹੈ ਤਾਂ ਕੀ ਹੋਇਆ, ਤੂੰ ਹੀ ਦੋ ਘੜੀਆਂ ਪਿੱਛੋਂ ਚਲਾ ਜਾਈਂ, ਪ੍ਰਸ਼ਾਦਾ ਛੱਕ ਜਾ। ਹੁਣ ਪ੍ਰਾਹੁਣੇ ਨੂੰ ਕੋਈ ਗੱਲ ਨਾ ਸੁੱਝੀ, ਚੁੱਪ ਕੇ ਭਾਈ ਮਾਧੋ ਨਾਲ ਹੋ ਟੁਰਿਆ। ਜਾਂ ਘਰ ਦੀ ਡਿਉਢੀ ਵਿੱਚ ਆਏ ਤਾਂ ਛਲੰਗ ਦੀ ਆਵਾਜ਼ ਆਈ। ਭਾਈ ਮਾਧੋ ਪਿੱਛੇ ਪਰਤਿਆ ਤਾਂ ਕੀ ਵੇਖਦਾ ਹੈ ਕਿ ਇੱਕ ਪੋਟਲੀ ਜਿਹੀ ਪਈ ਹੈ, ਔਰ ਪ੍ਰਾਹੁਣਾ ਖੜਾ ਕੰਬੀ ਜਾਂਦਾ ਹੈ। ਭਾਈ ਮਾਧੋ ਨੇ ਉਹ ਪੋਟਲੀ ਉਸ ਦੇ ਹੱਥ ਫੜਾਈ ਔਰ ਕਿਹਾ, ਭਾਈ ਸਾਹਿਬ ਡਰੋ ਨਹੀਂ, ਇਹ ਘਰ ਗੁਰੂ ਔਰ ਗੁਰੂ ਸਿੱਖਾਂ ਦੇ ਅਰਪਣ ਹੈ। ਇਹ ਸੁਣਦਿਆਂ ਹੀ ਪ੍ਰਾਹੁਣਾ ਮੂੰਹ ਪਰਨੇ ਡਿੱਗਾ ਅਤੇ ਸਿਰ ਭਾਈ ਮਾਧੋ ਦੇ ਚਰਨਾਂ ਵਿੱਚ ਰੱਖ ਕੇ ਢਾਹ ਮਾਰ ਮਾਰ ਕੇ ਰੁਨਾ, ਔਰ ਘਗਿਆਏ ਹੋਏ ਗਲੇ ਵਿੱਚੋਂ ਬੋਲਿਆ, ਵਾਸਤੇ ਆਪਣੇ ਗੁਰੂ ਦੇ ਰੱਖ ਲੈ। ਜਾਂ ਭਾਈ ਮਾਧੋ ਨੇ ਅੰਦਰ ਆਵਾਜ਼ ਮਾਰੀ ਤਾਂ ਕੀ ਦੇਖਦਾ ਹੈ ਕਿ ਧਰਤੀ ਪਰ ਲਹੂ ਹੈ ਔਰ ਇਸਤਰੀ ਟੁਕੜੇ ਟੁਕੜੇ ਹੋਈ ਪਈ ਹੈ। ਦੇਖ ਕੇ ਬੇਵਸੇ ਹੀ ਮੂੰਹੋਂ ਵਾਹਿਗੁਰੂ ਨਿਕਲ ਗਿਆ ਅਤੇ ਪ੍ਰਾਹੁਣੇ ਨੂੰ ਉਠਾ ਕੇ ਕਹਿਣ ਲੱਗਾ, ਹੁਣ ਤੁਸੀਂ ਕੋਈ ਫਿਕਰ ਨਾ ਕਰੋ, ਗੁਰੂ ਦਾ ਭਾਣਾ ਹੀ ਇਸ ਤਰ੍ਹਾਂ ਸੀ, ਆਓ ਪ੍ਰਸ਼ਾਦ ਛਕੋ ਤਾਂ ਕਿ ਤੁਹਾਨੂੰ ਚਿਰ ਨਾ ਹੋਵੇ। ਭਾਗ ਛੇਵਾਂ ਪਛਤਾਵਾ। ਹਾਏ, ਮੈਂ ਸ਼ਹਿਰੋਂ ਨਿਕਲ ਕੇ ਜੰਗਲ ਵਿੱਚ ਆਇਆ ਸਾਂ, ਪਰ ਇਹ ਜੰਗਲ ਵੀ ਮੈਨੂੰ ਖਾਣ ਨੂੰ ਪੈਂਦਾ ਹੈ। ਮੈਂ ਕਈ ਡਾਕੇ ਮਾਰੇ, ਕਈ ਬੇਗੁਨਾਹ ਮਰਦ ਬੱਚੇ ਅਤੇ ਤੀਵੀਆਂ ਕੋਈਆਂ, ਪਰ ਕਦੀ ਪਰਵਾਹ ਨਾ ਕੀਤੀ। ਖਬਰੇ ਮੈਨੂੰ ਕੀ ਹੋ ਗਿਆ ਹੈ, ਚਿੱਤ ਨਹੀਂ ਠਹਿਰਦਾ। ਹਾਏ, ਮੈਂ ਕੀ ਕਰਾਂ, ਉਹਨਾਂ ਮੇਰੀ ਕਿੱਡੀ ਖਾਤਰ ਕੀਤੀ, ਕਿਸ ਪ੍ਰੇਮ ਨਾਲ ਮੇਰੇ ਭ੍ਰਿਸ਼ਟ ਪੈਰ ਆਪਣੇ ਕੋਮਲ ਹੱਥਾਂ ਨਾਲ ਮਲ ਮਲ ਕੇ ਧੋਤੇ, ਕਿਸ ਪਿਆਰ ਨਾਲ ਰੋਟੀ ਖਵਾਈ, ਕਿਸ ਮੁਹੱਬਤ ਨਾਲ ਮੁੱਠਾਂ ਭਰੀਆਂ। ਹਾਏ, ਮੈਂ ਇੱਕ ਨਾ ਜਾਤੀ, ਠੱਗ ਪੈਸੇ ਪਿੱਛੇ ਇਹੋ ਜਿਹਾ ਅਧਰਮ ਕੀਤਾ, ਮੈਨੂੰ ਨਰਕ ਵੀ ਨਹੀਂ ਚੱਲਣ ਲੱਗੇ। ਹਾਏ, ਉਹ ਪ੍ਰੇਮ ਪੁੰਜ ਧਰਮ ਮੂਰਤ ਮੇਰੇ ਸਾਹਮਣੇ ਆ ਖੜੀ ਹੈ, ਮੈਨੂੰ ਵੀਰ ਜੀ ਭਰਾ ਜੀ ਕਹਿ ਰਹੀ ਹੈ, ਗਹਿਣੇ ਹੋਰ ਵੀ ਅੰਦਰ ਹਨ, ਉਹ ਵੀ ਲੈ ਜਾਓ, ਮੈਥੋਂ ਖੋਹੋ ਨਾ, ਮੈਂ ਆਪ ਲਾਹ ਦਿੰਦੀ ਹਾਂ, ਗਹਿਣੇ ਕੀ ਗੁਰਸਿੱਖਾਂ ਤੋਂ ਜਾਨ ਵੀ ਵਾਰਨੇ ਹੈ। ਇਹ ਅੱਖਰ ਮੇਰੇ ਕੰਨਾਂ ਵਿੱਚ ਗੂੰਜ ਰਹੇ ਹਨ, ਇੱਕ ਨਿਰਪਰਾਧ ਦਾ ਖੂਨ ਕਿਉਂ ਸਿਰ ਲੈਂਦੇ ਹੋ, ਮੈਂ ਕਿਸੇ ਨੂੰ ਨਹੀਂ ਕਹਿਣ ਲੱਗੀ, ਪਤੀ ਜੀ ਵੀ ਕਿਸੇ ਨਾਲ ਗੱਲ ਨਹੀਂ ਕਰਨ ਲੱਗੇ। ਹਾਏ, ਮੈਂ ਗਿਆ, ਜਿਹੜਾ ਟੋਕਾ ਸੁਸ਼ੀਲ ਨੂੰ ਮਾਰਿਆ ਸੀ ਉਹ ਹੁਣ ਮੇਰੇ ਵੱਜ ਰਿਹਾ ਹੈ। ਹਾਏ ਬੌੜੀ ਓ ਮੇਰਿਆ ਰੱਬਾ, ਮੈਂ ਮਰ ਗਿਆ, ਨਾ ਮਾਰੋ ਨਾ ਮਾਰੋ ਨਾ ਨਾ। ਇਹ ਕਹਿੰਦਾ ਹੀ ਚੁਫਾਲ ਜ਼ਮੀਨ 'ਤੇ ਡਿੱਗਾ, ਹੱਥ ਪੈਰ ਮਾਰ ਰਿਹਾ ਸੀ ਕਿ ਰੁੱਖਾਂ ਦੇ ਝੁੰਡ ਵਿੱਚੋਂ ਇੱਕ ਚਿੱਟੇ ਦਾੜੇ ਵਾਲਾ ਪੁਰਸ਼ ਨੇ ਨਿਕਲ ਕੇ ਸਿਰ ਆ ਚੁੱਕਿਆ, ਪਾਣੀ ਮੂੰਹ ਵਿੱਚ ਚੋਇਆ, ਮੂੰਹ ਤੇ ਛਿੱਟੇ ਮਾਰੇ ਤੇ ਹੱਥ ਪੈਰ ਨਵੇਂ ਤੇ ਹੋਸ਼ ਵਿੱਚ ਲੈ ਆਂਦਾ। ਜਦ ਅੱਖ ਖੁੱਲ੍ਹੀ ਇੱਕ ਦੈਵੀ ਮੂਰਤ ਨੂੰ ਸਿਰਹਾਣੇ ਵੇਖ ਕੇ ਬੋਲਿਆ, ਹੇ ਦੇਵਤੇ, ਮੈਂ ਪਾਪੀ ਦੀ ਕੁਸ਼ਟ ਦੇ ਤੋਂ ਪਰੇ ਹੋ ਜਾਓ, ਮੈਂ ਇਸ ਯੋਗ ਨਹੀਂ ਕਿ ਇੱਕ ਦੇਵਤੇ ਦੇ ਹੱਥ ਮੈਨੂੰ ਲੱਗਣ, ਮੈਨੂੰ ਮਰ ਜਾਣ ਦਿਓ। ਬਿਰਧ ਪੁਰਸ਼, ਆਤਮਘਾਤ ਘੋਰ ਪਾਪ ਹੈ, ਦੱਸ ਤੈਨੂੰ ਕੀ ਦੁੱਖ ਹੈ, ਤੂੰ ਕਿਉਂ ਮਰਦਾ ਹੈ? ਮੈਂ ਇੱਕ ਚੋਰ ਹਾਂ, ਕਈ ਤਾੜੇ ਮਾਰੇ, ਕਈ ਗੁਨਾਹ ਕੀਤੇ, ਕਈ ਨਿਰਪਰਾਧ ਵਿਧਵਾ ਕੀਤੀਆਂ, ਕਈ ਮਾਸੂਮ ਬੱਚੇ ਮਟਹਿਰ ਕੀਤੇ, ਪਰ ਕਦੀ ਦਿਲ ਨਾ ਪਸੀਜਿਆ। ਭਾਈ ਮਾਧੋ ਨਾਮੇ ਇੱਕ ਧਨਾੜ ਸਿੱਖ ਹੈ, ਉਸ ਦੇ ਧਨ ਪਰ ਮੇਰੀ ਚਿਰਾਂ ਤੋਂ ਅੱਖ ਸੀ। ਬਥੇਰੇ ਦਾਲ ਆਏ ਪਰ ਕੋਈ ਪੇਸ਼ ਨਾ ਗਈ। ਥੋੜ੍ਹੇ ਦਿਨ ਹੋਏ ਹਨ ਕਿ ਮੈਂ ਉਹਨਾਂ ਦੇ ਘਰ ਸਿੱਖਾਂ ਦਾ ਸੰਗ ਬਣਾ ਕੇ ਗਿਆ ਸਾਂ। ਉਹਨਾਂ ਮੇਰੀ ਹੱਦੋਂ ਵੱਧ ਕੇ ਖਾਤਰ ਕੀਤੀ, ਪਰ ਮੈਂ ਪਾਪੀ ਅਪਰਾਧੀ ਲੂਣ ਹਰਾਮੀ ਨੇ ਉਸ ਦੀ ਇਸਤਰੀ ਦੇ ਗਹਿਣੇ ਲਾ ਲਏ, ਅਤੇ ਇਸ ਡਰ ਤੋਂ ਕਿ ਮਤੇ ਕਿਧਰੇ ਫੜਾ ਦੇਵੇ, ਉਸ ਸੁਸ਼ੀਲਾ ਨੂੰ ਵੀ ਟੋਕੇ ਨਾਲ ਟੁਕੜੇ ਟੁਕੜੇ ਕਰ ਦਿੱਤਾ। ਇਹ ਸੁਣ ਕੇ ਬਿਰਧ ਪੁਰਸ਼ ਦੀਆਂ ਅੱਖਾਂ ਵਿੱਚੋਂ ਟੱਪ ਟੱਪ ਹੰਝੂ ਕਿਰਨ ਲੱਗ ਪਏ। ਉਧਰ ਚੋਰ ਵੀ ਟਾਹੀ ਮਾਰ ਕੇ ਰੋਣ ਲੱਗ ਪਿਆ ਅਤੇ ਦੁਹੱਥੜ ਸਿਰ ਵਿੱਚ ਮਾਰ ਕੇ ਫਿਰ ਬੇਸੁੱਧ ਹੋ ਗਿਆ। ਹੁਣ ਬਿਰਧ ਜੀ ਤਰਬ ਕੇ ਅਤੇ ਲੱਗੇ ਫਿਰ ਪਾਣੀ ਚੁਆਉਣ ਅਤੇ ਛੱਟੇ ਮਾਰਨ, ਨਾਲੇ ਛੱਟੇ ਮਾਰੀ ਜਾਣ ਅਤੇ ਨਾਲੇ ਕਹੀ ਜਾਣ, ਮੇਰੇ ਨਾ ਸ਼ੁਕਰਪੁਣੇ ਨੇ ਫਿਰ ਇਸ ਨੂੰ ਬੇਹੋਸ਼ ਕਰ ਦਿੱਤਾ ਹੈ। ਜੇ ਇਸੀ ਹਾਲਤ ਵਿੱਚ ਚਲਾ ਗਿਆ ਤਾਂ ਇਸ ਦੀ ਆਤਮਾ 84 ਦੇ ਗੇੜੇ ਵਿੱਚ ਪਈ ਭਟਕੇਗੀ। ਇਹ ਸਾਰਾ ਅਪਰਾਧ ਮੇਰੇ ਸਿਰ ਹੋਵੇਗਾ, ਮੈਂ ਕੀ ਕੀਤਾ? ਇੱਕ ਸੱਚੇ ਪਸ਼ਚਾਤਾਪੀ ਨੂੰ ਗੁਰੂ ਦੇ ਚਰਨੀ ਨਾ ਲਾਇਆ, ਆਪਣੇ ਵਹਿਣ ਨੇ ਉਸ ਨੂੰ ਹੋਰ ਦੁਖੀ ਕੀਤਾ। ਇੰਨੇ ਚਿਰ ਨੂੰ ਚੋਰ ਨੇ ਫਿਰ ਅੱਖ ਪੱਟੀ। ਬਿਰਧ ਮਹਾਤਮਾ ਨੇ ਸ਼ੁਕਰ ਕੀਤਾ ਅਤੇ ਬੋਲੇ, ਬਿਰਧ ਜੀ, ਭਾਵੇਂ ਤਾਂ ਘੋਰ ਪਾਪ ਕੀਤਾ ਹੈ, ਫਿਰ ਵੀ ਇਸ ਤਰ੍ਹਾਂ ਅਜਾਈ ਨਾ ਮਰ। ਚੱਲ ਮੇਰੇ ਬਖਸ਼ਣਹਾਰ ਪਾਸ ਚੱਲ ਅਤੇ ਰੋ ਰੋ ਕੇ ਆਪਣੇ ਕਸੂਰ ਦੀ ਖਿਮਾ ਮੰਗ। ਪਿਛਲੇ ਔਗਣ ਬਖਸ ਲਏ ਪ੍ਰਭ ਆਗੇ ਮਾਰਗ ਪਾਵੇ, ਜੋ ਸਰਨ ਆਵੇ ਤਿਸ ਕੰਟ ਲਾਵੇ, ਇਹ ਬਿਰਧ ਸੁਆਮੀ ਸੰਧਾ। ਉਹਨਾਂ ਨੂੰ ਸ਼ਰਨ ਆਏ ਦੀ ਲਾਜ ਹੈ, ਤੈਨੂੰ ਬਖਸ਼ਣਗੇ, ਜ਼ਰੂਰ ਬਖਸ਼ਣਗੇ। ਚੋਰ, ਕੀ ਮੈਂ ਬਖਸ਼ਿਆ ਜਾਵਾਂਗਾ? ਹਾਏ, ਤੁਸੀਂ ਸਾਰੇ ਕਿਹੇ ਦਇਆਵਾਨ ਹੋ, ਭਾਈ ਮਾਧੋ ਨੇ ਵੀ ਮੈਨੂੰ ਇਉਂ ਹੀ ਬਖਸ਼ਿਆ ਸੀ। ਆਪਣੀ ਇਸਤਰੀ ਮੋਈ ਹੋਈ ਵੇਖੀ, ਮੈਂ ਉਸਦੇ ਹੱਥ ਵਿੱਚ ਸਾਂ, ਜੋ ਚਾਹੁੰਦਾ ਤਾਂ ਮੈਨੂੰ ਫਾਂਸੀ ਦਵਾਉਂਦਾ, ਮਰਵਾ ਦਿੰਦਾ, ਪਰ ਕੀ ਜਾਣਾ ਤੁਹਾਡੇ ਵਿੱਚ ਕਿਹੜੀ ਵਸਤੂ ਹੈ? ਉਸਨੇ ਉਲਟਾ ਮੈਨੂੰ ਰੋਟੀ ਗਹਿਣੇ ਅਤੇ ਰੁਪਏ ਪੱਲੇ ਬਣਾਏ ਅਤੇ ਮੈਨੂੰ ਟੋਰ ਦਿੱਤਾ। ਬਿਰਧ, ਧੰਨ ਗੁਰੂ, ਧੰਨ ਗੁਰੂ, ਧੰਨ ਭਾਈ ਮਾਧੋ, ਧੰਨ ਸਿੱਖੀ, ਧੰਨ ਸਿਦਕ, ਤੂੰ ਸਾਵਧਾਨ ਹੋ, ਉੱਠ ਮੇਰੇ ਗੁਰੂ ਦੀ ਚਰਨੀ ਚੱਲ, ਉੱਠ ਮੇਰੇ ਗੁਰੂ ਦੀ ਸਰਨੀ ਚੱਲ, ਜੇ ਚਾਹੁਣ ਤਾਂ ਤੈਨੂੰ ਖਿਨ ਵਿੱਚ ਬਖਸ਼ ਲੈਣਗੇ, ਉੱਠ ਚੱਲ, ਉੱਠ ਢਿੱਲ ਨਾ ਕਰ। ਸਿਆਲ ਲੰਘ ਗਿਆ ਅਤੇ ਪਤਝੜਨੀ ਹੋ ਚੁੱਕੀ ਹੈ, ਹੁਣ ਚੇਤ ਦਾ ਮਹੀਨਾ ਅਤੇ ਬਹਾਰ ਦੀ ਬਹਾਰ ਹੈ। ਦਰਖਤਾਂ ਨੇ ਨਵੀਆਂ ਕਲੀਆਂ ਕੱਢੀਆਂ ਹਨ, ਜ਼ਮੀਨ ਘਾਸ ਨਾਲ ਹਰੀ ਹੋ ਰਹੀ ਹੈ, ਮਾਨੋ ਕੁਦਰਤ ਦੇ ਵਿਛਾਉਣੇ ਫਰਸ਼ ਨੇ ਸਾਵੀ ਮਖਮਲ ਦਾ ਸੁਹਾਵਣਾ ਫਰਸ਼ ਕਰ ਦਿੱਤਾ ਹੈ। ਲੋਡਾ ਵੇਲਾ ਹੈ, ਇਸ ਵੇਲੇ ਧਰਮ ਤਨੰਤਰ ਮੀਰੀ ਪੀਰੀ ਦੇ ਮਾਲਕ ਖਸ਼ਟਮ ਸ੍ਰੀ ਗੁਰੂ ਨਾਨਕ ਦੇਵ ਜੀ ਅਰਥਾਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਕਈ ਸਿਦਕਵਾਨ ਸਿੱਖਾਂ ਨਾਲ ਤਾਰਾ ਮੰਡਲ ਵਿੱਚ ਚੰਦ ਵਾਂਗੂ ਸੁਸ਼ੋਭਿਤ ਨੀਲੇ ਘੋੜੇ ਪਰ ਸਵਾਰ ਹੱਥ ਵਿੱਚ ਚਿੱਟਾ ਬਾਜ ਲਈ ਜਾ ਰਹੇ ਹਨ। ਇਸ ਵੇਲੇ ਸਾਹਮਣਿਓ ਦੋ ਪੁਰਸ਼ ਆਏ, ਇੱਕ ਤਾਂ ਬਿਰਧ ਹੈ ਅਤੇ ਦੂਜਾ ਗੱਭਰੂ। ਬਿਰਧ ਨੇ ਆ ਕੇ ਚਰਨਾਂ ਪਰ ਮੱਥਾ ਟੇਕਿਆ, ਪਰ ਜਵਾਨ ਰੋਂਦਾ, ਬਖਸ਼ ਲਓ, ਰੱਖ ਲਓ ਕਹਿੰਦਾ, ਸ੍ਰੀ ਗੁਰੂ ਜੀ ਦੇ ਘੋੜੇ ਦੇ ਪੈਰਾਂ ਵਿੱਚ ਚੌਫਾਲ ਡਿੱਗਾ। ਸਾਖੀ ਦਾ ਭਾਗ ਸੱਤਵਾਂ ਬਖਸ਼ਿਸ਼। ਪਿਆਰੇ ਪਾਠਕ, ਇਹ ਉਹ ਚੋਰ ਹੈ ਜਿਸ ਨੇ ਭਾਈ ਮਾਧੋ ਜੀ ਦੀ ਅਰਧੰਗੀ ਨੂੰ ਗਹਿਣੇ ਦੇ ਲਾਲਚ ਪਿੱਛੇ ਵੜ ਦਿੱਤਾ ਸੀ, ਜਿਸ ਨੂੰ ਸਿਦਕ ਪੁੰਜ ਪਰ ਉਪਕਾਰੀ ਬਿਰਧ ਭਾਈ ਜੀ ਗੁਰੂ ਚਰਨਾਂ ਵਿੱਚ ਲਿਆਏ ਹਨ। ਭਾਈ ਮਾਧੋ ਦੇ ਸਿਦਕ ਨੇ ਇਸ ਅਦਮ ਧਾੜਵੀ ਪਰ ਉਹ ਅਸਰ ਕੀਤਾ ਕਿ ਰੋਈ ਜਾਂਦਾ ਹੈ ਅਤੇ ਕਹੀ ਜਾਂਦਾ ਹੈ, ਹੇ ਪਤਿਤ ਪਾਵਨ, ਮੈਂ ਪਾਪੀ ਅਦਮ ਨੀਚ ਹਾਂ, ਮੈਨੂੰ ਘੋੜੇ ਦੇ ਪੈਰਾਂ ਵਿੱਚ ਚਿੱਥ ਕੇ ਮਾਰੋ, ਹੇ ਬਖਸ਼ਣਹਾਰ, ਮੇਰਾ ਕਰਮ ਬਖਸ਼ਣਯੋਗ ਨਹੀਂ, ਪਰ ਆਪ ਦੇ ਦਰੋਂ ਕਦੀ ਕੋਈ ਨਿਆਸਾ ਨਹੀਂ ਗਿਆ, ਹੇ ਦੀਨਾਨਾਥ, ਰੱਖ ਲਓ, ਬਖਸ਼ ਲਓ, ਬਖਸ਼ ਲਓ। ਗੁਰੂ ਸਾਹਿਬ ਨੇ ਹੁਕਮ ਦਿੱਤਾ ਇਸ ਨੂੰ ਉਠਾਓ ਤੇ ਪੁੱਛਿਆ, ਪੁਰਸ਼ਾ ਦੱਸ ਤੂੰ ਕੀ ਮੰਦਾ ਕਰਮ ਕੀਤਾ ਹੈ? ਇਸ ਪਰ ਚੋਰ ਨੇ ਸਿੱਖ ਜਾਣ ਬਣ ਕੇ ਜਾਣ ਦੀ, ਭਾਈ ਮਾਧੋ ਦੀ ਸਿੱਖਣੀ ਨੂੰ ਮਾਰਨੇ ਦੀ ਤੇ ਭਾਈ ਮਾਧੋ ਦੀ ਗਹਿਣੇ ਦੇਖ ਕੇ ਤੋਰਨ ਦੀ ਸਾਰੀ ਵਿਥਿਆ ਰੋ ਰੋ ਕੇ ਸੁਣਾਈ ਤੇ ਰੋਂਦਾ ਫਿਰ ਮਹਾਰਾਜ ਦੇ ਅੱਗੇ ਟੈ ਪਿਆ। ਜਦੋਂ ਮਹਾਰਾਜ ਨੇ ਇਹ ਗੱਲ ਸੁਣੀ ਨੇਤਰ ਬੰਦ ਕਰ ਲਏ ਤੇ ਬੋਲੇ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਸਿੱਖੀ, ਧੰਨ ਭਾਈ ਮਾਧੋ, ਧੰਨ ਤਿਸਤੀ ਅਰਦੰਗੀ, ਹੇ ਸਿਦਕ ਵਾਲੀ ਪੁੱਤਰੀ ਨਿਹਾਲ ਕਲਿਆਣ, ਤੇਰਾ ਗੁਰਚਰਨਾਂ ਵਿੱਚ ਵਾਸਾ। ਇਹਨੇ ਨੂੰ ਕਿਸੇ ਨੇ ਕਿਹਾ ਕਿ ਮਹਾਰਾਜ ਜੀ, ਭਾਈ ਮਾਧੋ ਵੀ ਸੰਗਤ ਸਮੇਤ ਚਰਨਾਂ ਵਿੱਚ ਆ ਰਿਹਾ ਹੈ। ਇਹ ਸੁਣ ਕੇ ਮਹਾਰਾਜ ਝੱਟ ਘੋੜੇ ਤੋਂ ਉੱਤਰ ਖੜੋਤੇ। ਬਾਸ ਵੀ ਉੱਥੇ ਹੀ ਰਿਹਾ ਤੇ ਸੰਗਤ ਨੂੰ ਅਗਵਾਓ ਹੋ ਮਿਲੇ। ਅੱਗੋਂ ਸੰਗਤ ਇਹ ਸ਼ਬਦ ਗਾਉਂਦੀ ਆ ਰਹੀ ਸੀ, ਸੂਹੀ ਮਹੱਲਾ ਪੰਜਵਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ ਰਾਓ, ਆਪਣੀ ਸਰਣ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੈ ਵਿਰ ਲੈ ਜਾਤੇ, ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸਹਿ ਮੇਰੇ ਚੀਤਾ, ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣ ਤਾਸ, ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣ ਤਾਸ। ਇੱਧਰ ਸ਼ਬਦ ਦਾ ਭੋਗ ਪਿਆ, ਉੱਧਰ ਸਤਿਗੁਰੂ ਜੀ ਨੇ ਭਾਈ ਮਾਧੋ ਨੂੰ ਗੜ ਨਾਲ ਲਾ ਲਿਆ। ਕਿਹਾ ਹੀ ਅਸਚਰਜ ਕੌਤਕ ਹੈ, ਸਿੱਖ ਜਲ ਪੂਰਤ ਅੱਖਾਂ ਨਾਲ ਚਰਨਾਂ ਪਰ ਡਿੱਗਦਾ ਹੈ। ਗੁਰੂ ਕੇ ਨਾਮ ਰਸ ਵਿੱਚ ਆਏ ਹੋਏ ਵਧੇਰੇ ਘੁੱਟ ਕੇ ਜੱਫੀ ਪਾਉਂਦੇ ਹਨ ਤੇ ਮੁੱਖੋਂ ਆਖਦੇ ਹਨ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ, ਧੰਨ ਭਾਈ ਮਾਧੋ, ਤੂੰ ਸਿਦਕ ਨਿਭਾਇਆ, ਸਿੱਖ ਨੂੰ ਮੇਰਾ ਰੂਪ ਜਾਤਾ, ਨਿਹਾਲ ਨਿਹਾਲ। ਆਹਾ, ਕਿਹਾ ਹੀ ਅਦਭੁਤ ਦ੍ਰਿਸ਼ ਹੈ, ਕਿਹਾ ਹੀ ਪ੍ਰੇਮ ਹੈ, ਕਿਹਾ ਹੀ ਬਿਰਧ ਦੀ ਲਾਜ ਹੈ। ਇਸ ਵੇਲੇ ਸਿੱਖ ਤੇ ਗੁਰੂ ਇੱਕ ਰੂਪ ਹੋ ਰਹੇ ਹਨ। ਸਿੱਖ ਇਤਨੀ ਦਾਤ ਪਾ ਕੇ ਕਿਰਤਾਰਥ ਹੋ ਰਿਹਾ ਹੈ, ਗੁਰੂ ਸਿੱਖ ਦੇ ਸਿਦਕ ਭਰੋਸੇ ਪਰ ਗਦ ਗਦ ਹਨ। ਕਿਹਾ ਹੀ ਅਸਚਰਜ ਤੇ ਅਕਹਿ ਕੌਤਕ ਹੈ। ਗੱਲ ਕੀ, ਜਦ ਇਸ ਤਰ੍ਹਾਂ ਪ੍ਰੇਮ ਦਾ ਸਮੁੰਦਰ ਠਾਠਾ ਮਾਰ ਕੇ ਕੋਈ ਸ਼ਾਂਤ ਹੋਇਆ ਤਾਂ ਭਾਈ ਮਾਧੋ ਨੇ ਚਰਨਾਂ ਪਰ ਮੱਥਾ ਟੇਕਿਆ ਤੇ ਗੁਰੂ ਸਾਹਿਬ ਜੀ ਨੇ ਕਿਹਾ, ਭਾਈ ਮਾਧੋ, ਤੂੰ ਇਸ ਵੇਲੇ ਕੀ ਕੀਤਾ? ਭਾਈ ਮਾਧੋ, ਹੇ ਘੱਟ ਘੱਟ ਦੇ ਜਾਣਨ ਹਾਰੇ, ਤੇਰੀਆਂ ਤੂੰ ਹੈ ਜਾਣੇ, ਨਾ ਮੈਂ ਕੁਝ ਹਾਂ ਤੇ ਨਾ ਮੈਂ ਕੁਝ ਕੀਤਾ ਹੈ, ਜੋ ਤੁਸਾਂ ਕਰਵਾਇਆ ਸੋ ਮੈਂ ਕੀਤਾ। ਗੁਰੂ ਸਾਹਿਬ ਨੇ ਚੋਰ ਨੂੰ ਧੀਰਜ ਦਿੱਤਾ, ਸੰਗਤ ਸਣੇ ਗੁਰਦੁਆਰੇ ਨੂੰ ਆਏ, ਦੂਜੀ ਪਲਕ ਦੀਵਾਨ ਕੀਤਾ ਤੇ ਸ਼ਰਨ ਆਏ ਨੂੰ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ। ਦੇ ਵਾਕ ਅਨੁਸਾਰ ਬਖਸ਼ਿਆ ਤੇ ਸੰਗਤ ਵਿੱਚ ਮਿਲਾਇਆ, ਉਹੀ ਚੋਰ ਪਿੱਛੋਂ ਉਪਕਾਰੀ ਸਿੱਖ ਹੋਇਆ। ਇਸ ਪ੍ਰਥਾਏ ਭਾਈ ਗੁਰਦਾਸ ਜੀ ਨੇ ਕਿਹਾ ਹੈ, ਗੁਣ ਕੀਏ ਗੁਣ ਸਭ ਕੋ ਕਰੇ ਕਿਰਪਾ ਨਿਧਾਨ, ਔਗਣ ਕੀਏ ਗੁਣ ਤੋਹੇ ਬਣ ਆਇਓ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।